ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕੋ ਓਂਕਾਰ ਸਤਿਗੁਰ ਪ੍ਰਸਾਦ। ਅੱਠ ਚੌਥਾ ਅਧਿਆਇ ਆਰੰਭ ਦੋਹਰਾ। ਉਤਕੰਠਾ ਨਿਜ ਚਿੱਤ ਕੀ ਕਹੇ ਚਤੁਰਥੇ ਅਧਿਆਏ। ਕਰਤ ਬਿਨੋ ਨਿਰਿਪ ਸੰਭ ਪਹਿ ਸਾਤ ਸਲੋਕ ਬਣਾਏ। ਉਤਕੰਠਾ ਨਿਜ ਚਿੱਤ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨ ਅਧਿਆਏ ਹੋ ਚੁੱਕੇ ਆ, ਅੱਜ ਚੌਥਾ ਅਧਿਆਏ ਵਿਰਾਗ ਸ਼ਤਕ ਦਾ, ਜੋ ਰਾਜਾ ਭਰਤਰੀ ਜੀ ਦੇ ਪਾਸੋਂ ਲਿਖਿਆ ਗਿਆ ਹੈ। ਅੱਜ ਚੌਥੇ ਅਧਿਆਏ ਦੀ ਆਪਾਂ ਵਿਚਾਰ ਪ੍ਰਾਰੰਭ ਕਰਾਂਗੇ। ਆਓ ਆਪਾਂ ਚੌਥੇ ਅਧਿਆਏ ਦੀ ਵਿਚਾਰ ਜਿਹੜੀ ਪੜ੍ਹੀਏ। ਸਾਰਿਆਂ ਥਾਂ ਦੇ ਸਾਰੇ ਅਧਿਆਇ ਵਿੱਚ ਮੰਗਲ ਪਹਿਲਾਂ ਲਿਖਿਆ ਹੈ, ਸਮਝ ਲਓ ਪਰਮਾਤਮਾ ਦਾ ਨਾਮ ਆਰੰਭ ਕਰਦੇ ਆ। ਜੋ ਵੀ ਸੰਤ ਮਹੰਤ ਪੰਥ ਦੇ ਜਦੋਂ ਟੀਕਾ ਲਿਖਦੇ ਆ ਜਾਂ ਮੂਲ ਲਿਖਦੇ ਆ, ਤਾਂ ਪਰਮੇਸ਼ੁਰ ਦਾ ਸ਼ੁਕਰਾਨਾ ਆਪਣੇ ਵੱਲੋਂ ਕਰਦੇ, ਆਪਣੀ ਆਸਥਾ ਜਣਾਉਂਦੇ ਆ, ਦੱਸਦੇ ਵੀ ਕਿਸ ਦੇ ਉਪਾਸਕ ਹਾਂ। ਇੱਕ ਜੋ ਅਦਵੈ ਸਰੂਪ ਪਰਮੇਸ਼ੁਰ ਹੈ, ਉਹ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਦੀ ਪ੍ਰਸਾਦ ਦੀ ਕਿਰਪਾ ਕਰਕੇ ਉਸਦੀ ਪ੍ਰਾਪਤੀ ਹੈ। ਇਹਦਾ ਅਰਥ ਇੱਦਾਂ ਸੂਖਮ ਰੂਪ ਵਿੱਚ ਹੱਥ ਗਈ। ਹੁਣ ਚੌਥਾ ਅਧਿਆਇ ਆਰੰਭ ਹੁੰਦਾ ਹੈ ਦੋਹਰਾ। ਉਤਕੰਠਾ ਨਿਜ ਚਿੱਤ ਕੀ। ਨਿਜ ਕਹੀਏ ਆਪਣੇ ਚਿੱਤ, ਕਹੀਏ ਚਿੱਤ ਦੀ ਜਾਂ ਮਨ ਦੀ ਜਿਹੜੀ ਉਤਕੰਠਾ ਕਹੀਏ ਇੱਛਾ ਆ। ਕਹੇ ਚਤੁਰਥੇ ਅਧਿਆਏ, ਚੌਥੇ ਅਧਿਆਇ ਦੇ ਵਿੱਚ ਜਿਹੜੇ ਹੈ ਉਹ ਕਹਿੰਦੇ ਹਨ ਭਰਤਰੀ ਜੋਗੀ ਜੀ, ਕਰਤ ਬਿਨੋ ਨਿਰਪ ਸੰਭ ਪੈ ਹੈ। ਅਤੇ ਨਿਰਪ ਕਹੀਏ ਰਾਜਾ ਜੋ ਭਰਤਰੀ ਜੀ ਹੈ, ਉਹ ਸੰਭ ਪੈ ਹੈ। ਆ ਜੋ ਸ਼ੰਭੂ ਜੀ ਹੈ, ਸ਼ੰਭੂ ਕੌਣ ਆ? ਸ਼ਿਵ ਜੀ। ਸ਼ਿਵ ਜੀ ਦੇ ਪੈ ਕਹੀਏ ਪਾਸ ਜਾਂ ਕੋਲ। ਰਾਜਾ ਭਰਤਰੀ ਜੀ ਸ਼ਿਵ ਜੀ ਦੇ ਕੋਲ ਬਿਨੋ ਕਹੀਏ ਬੇਨਤੀ ਕਰਤ ਕਰਦੇ ਹਨ, ਸਾਤ ਸਲੋਕ ਬਣਾਏ। ਸੱਤ ਸਲੋਕ ਬਣਾ ਕੇ, ਬਣਾ ਸਵਾਰ ਕੇ, ਸੱਤ ਸਲੋਕ ਬਣਾ ਸਵਾਰ ਕੇ ਅਤੇ ਕਥਨ ਕਰਦੇ ਹੈ। ਇਹ ਕਾਲ ਦਾ ਜਿਹੜਾ ਭੈ ਆ, ਉਸ ਭੈ ਨੂੰ ਧਾਰ ਕਰਕੇ ਵਿਰਾਗ ਦੇ ਸਹਿਤ ਹੋ ਕਰਕੇ ਚਿੱਤ ਦੀ ਇੱਛਾ ਨੂੰ ਕਹਿੰਦੇ ਆ ਚੌਥਾ ਅਧਿਆਏ। ਅਤੇ ਸ਼ਿਵ ਜੀ ਅੱਗੇ ਬੇਨਤੀ ਕਰਦੇ ਆ ਸੱਤ ਸਲੋਕ ਬਣਾ ਕੇ। ਸਮਝ ਆ ਗਈ ਜੀ? ਕਈ ਥਾਵਾਂ 'ਤੇ ਇੱਥੇ ਪਾਠ ਸਾਤ ਸਲੋਕ ਬਿਤਾਏ ਵੀ, ਕਿ ਸੱਤ ਸਲੋਕ ਬਿਤਾਏ ਗਏ, ਦੱਸ ਕੇ ਦੂਸਰਾ ਪਾਠ ਸਮਝ ਲਓ ਬਣਾਏ ਪਾਠ, ਮੁੱਖ ਪਾਠ ਆ, ਮਤਲਬ ਸਮਝ ਲਓ ਸ਼ੁਭ ਪਾਠ ਬਣਾਏ ਹੀ ਆ। ਉਤਕੰਠਾ ਨੇ ਚਿੱਤ ਕੀ, ਆਪਣੇ ਚਿੱਤ ਦੀ ਜਿਹੜੀ ਇੱਛਾ ਵਾ, ਉਤਕੰਠਾ ਨਾਮ ਇੱਛਾ ਦਾ, ਉਹ ਇੱਛਾ ਕਹਿੰਦੇ ਆ ਚੌਥੇ ਅਧਿਆਏ ਦੇ ਵਿੱਚ, ਅਧਿਆਏ ਵਿੱਚ। ਅਤੇ ਕਰਤ ਬਿਨ ਤੋਂ ਬਿਨੋ ਨਿਰਿਪ ਸੰਭ ਪਹਿ, ਨਿਰਿਪ ਰਾਜਾ ਭਰਤਰੀ ਜੋਗੀ ਜੀ ਸੰਭ ਪਹਿ ਕਹੀਏ ਸ਼ਿਵ ਜੀ ਦੇ ਕੋਲ ਆਪਣੀ ਜਿਹੜੀ ਬਿਨੋ ਬੇਨਤੀ ਕਰਦੇ ਆ, ਸਾਤ ਸਲੋਕ ਬਣਾਏ, ਸੱਤ ਸਲੋਕ ਬਣਾ ਸਵਾਰ ਕੇ। ਹਾਂਜੀ, ਕਿਉਂਕਿ ਪਿਛਲੇ ਅਧਿਆਇ ਵਿੱਚ ਕਾਲ ਦੇ ਬਾਰੇ ਦੱਸਿਆ, ਉਸ ਕਾਲ ਦਾ ਭੈ ਰੱਖ ਕੇ ਵਿਰਾਗ ਦੇ ਸਹਿਤ ਹੋ ਕੇ ਬੇਨਤੀ ਕਰ ਰਹੇ ਹਾਂ ਸ਼ਿਵ ਜੀ ਪਾਸ। ਤੋਟ ਕਛੰਦ ਏਕ ਨਿਸਾ ਪ੍ਰਿਹ ਸਾਂਤ ਮਨਾ। ਨਿਸ ਨਾਮ ਦਾ ਰਹਿਤ ਦਾ, ਠੀਕ ਆ ਜੀ, ਪ੍ਰਿਹ ਨਾਮ ਦਾ ਇੱਛਾ ਦਾ, ਪਾ ਇੱਛਾ ਤੋਂ ਰਹਿਤ। ਇੱਕ ਦਾ ਇੱਕੋ ਇੱਕ, ਜਾਂ ਇੱਕੋ ਇੱਕ ਭਾਵ ਕਲਮ ਕੱਲਾ, ਜਾਂ ਕੇਵਲ ਇੱਕੋ ਹੀ ਇੱਕ, ਇੱਕੋ ਹੀ ਇੱਕ। ਨਿਸਾ ਪ੍ਰਹਿ ਭਾਵ ਨਿਸਾ ਕਹੀ ਰਹਿਤ, ਪ੍ਰਹਿ ਕਹੀ ਇੱਛਾ, ਇੱਕੋ ਹੀ ਇੱਕ ਇੱਛਾ ਤੋਂ ਰਹਿਤ। ਅਤੇ ਸ਼ਾਂਤ ਮਨ, ਸ਼ਾਂਤ ਮਨ ਹੋ ਕੇ ਜਿਹੜਾ ਕਹਿੰਦੇ ਵੀ ਮੈਂ ਫਿਰਦਾ ਹੋਵਾਂ, ਬੇਨਤੀ ਕਰ ਰਹੇ ਹਾਂ ਵੀ ਇੱਕ ਭਾਵ ਕਲਮ ਕੱਲਾ, ਕੇਵਲ ਮੈਂ ਇਕੱਲਾ ਹੀ, ਇੱਛਾ ਤੋਂ ਰਹਿਤ ਹੋ ਕੇ ਜਿਹੜਾ, ਅਤੇ ਸ਼ਾਂਤ ਮਨਾ, ਮਨ ਨੂੰ ਸ਼ਾਂਤ ਕਰਕੇ ਭਾਵ ਸ਼ਾਂਤੀ ਮਨ ਵਿੱਚ ਹੋਵੇ, ਅਤੇ ਇਸ ਤਰ੍ਹਾਂ ਫਿਰਦਾ ਹੋਵਾਂ ਘਰ ਪਾਤਰ ਪਵਿੱਤਰ ਦਿਸਾ ਵਸਣਾ। ਅਤੇ ਮੇਰੇ ਕਹਿੰਦੇ ਜਿਹੜੇ ਕਾਰ ਕੋਈ ਹੱਥ ਆ, ਹੱਥ ਹੀ ਪਾਤਰ ਕੋਈ ਭਾਂਡਾ ਜਾਂ ਖੱਪਰ ਹੋਣ, ਅਤੇ ਜਿਹੜੀ ਪਵਿੱਤਰ ਦਿਸ਼ਾ ਇਹੀ ਹੈ, ਬਸਣਾ ਕਹੀਏ ਮੇਰੇ ਕੱਪੜੇ ਹੋਣ। समझ आ गई ना। कर पात्र पवित्र दिशा बसना, हाथा रूपी पात्र भांड है जिहड़ा पवित्र, ये मेरे पास होवे छंगन छकाउण नूं। ते दिशा बसना जिहड़ी आ बसना कही कपड़े आ उह की हो दिशावां, चारी दिशावां पा दिगंबर कपड़े मेरे दिशा होण। कर्मा निर्मूलन मैं निपुना, फिर जड़े कर्मा कर्म आ निर हुंदा जिहड़ा रैत मूल हुंदा मुढ़, मुढ़ तो रैत पाव जिहड़े कर्मा कर्म आ उहनूं मुढ़ तो रैत ही ਇਹ ਕਰਨ ਦੇ ਮੈਂ ਕਹੀਏ ਵਿੱਚ, ਨਿਪੁੰਨਾ ਕਹੀਏ ਨਿਪੁੰਨ ਹੋਵਾਂ ਚਤੁਰ ਹੋਵਾਂ, ਨਿਪੁੰਨਾ ਅਰਥ ਚਤੁਰ ਸਿਆਣੇ ਦਾ ਹੁੰਦਾ। ਇਸ ਤਰ੍ਹਾਂ ਬੇਨਤੀ ਜਿਹੜੀ ਕਰ ਰਹੇ ਆ ਵੀ ਸਾਰੇ ਪ੍ਰਕਾਰ ਦੇ ਜਿਹੜੇ ਕਰਮ ਆ ਉਹ ਕਰਮਾਂ ਨੂੰ ਨਿਰਮੂਲ ਪਾ ਮੁੱਢ ਤੋਂ ਰਹਿ ਪਾ ਜੜੋਂ ਪੁੱਟਣ ਦੇ ਵਿੱਚ ਮੈਂ ਨਿਪੁੰਨਾ ਹੋਵਾਂ ਚਤੁਰ ਹੋਵਾਂ, ਐਸੀ ਜਿਹੜੀ ਕਿਰਪਾ ਮੰਗ ਰਹੇ ਵੀ ਇਹੋ ਜਿਹਾ ਮੈਂ ਹੋਵਾਂ। ਅਤੇ ਸ਼ਿਵ ਜੀ ਕਬ ਹੋਵੇ ਮਮ ਐਸੇ ਦਿਨਾ, ਐਸੇ ਦਿਨਾਂ ਪਾਵ ਐਸੇ ਦਿਨ ਹੈ ਮੇਰੇ ਉੱਪਰ, ਕਬ ਹੋਵੇ ਕਦੋਂ ਹੋਣਗੇ ਹੇ ਸ਼ਿਵ ਜੀ ਮਹਾਰਾਜ ਕਦੋਂ ਮੇਰੇ ਇਹ ਦਿਨ ਹੋਣਗੇ। ਇਹ ਤਾਂ ਜਿਹੜੇ ਸਾਰੇ ਕਰਮ ਕਿਹਾ ਨਾ, ਕਿੱਦਾਂ ਵੀ ਕਰਮਾਂ ਲਿਖਿਆ ਨਾ, ਕਰਮਾਂ ਕਰਮਾਂ ਸ਼ਬਦ ਆਇਆ ਪਾਵ ਨਿਸ਼ਕਾਮ ਕਰਮ ਵੀ ਅਤੇ ਸ਼ਕਾਮ ਕਰਮ ਵੀ, ਦੋਨੋਂ ਹੀ ਅਸਲ ਵਿੱਚ ਇਹਦੇ ਜੜ ਪੁੱਟਣ ਵਾਲੇ ਆ। ਇਹ ਕਿੱਦਾਂ ਇੱਦਾਂ ਦੱਸਦੇ ਹਾਂ ਆਪਾਂ ਥੋੜ੍ਹਾ, ਕਰਮਾਂ ਤੋਂ ਭਾਵ ਨਿਸ਼ਕਾਮ ਕਰਮ ਅਤੇ ਸ਼ਕਾਮ ਕਰਮ, ਕਾਮਨਾ ਤੋਂ ਸਹਿਤ ਕਰਮ ਅਤੇ ਕਾਮਨਾ ਤੋਂ ਬਿਨਾਂ ਜਿਹੜੇ ਕਰਮ ਆ ਨਿਸ਼ਕਾਮ ਕਰਮ, ਨਿਸ਼ਕਾਮ ਅਤੇ ਸ਼ਕਾਮ ਕਰਮਾਂ ਦੀ ਨਿਰਮੂਲਨ ਕਹੀਏ ਜੜ ਪੁੱਟਣ ਜਾਂ ਜੜ ਤੋਂ ਰਹਿਤ ਮੁੱਢ ਤੋਂ ਰਹਿਤ ਕਰਨ ਦੇ ਮੈਂ ਕਹੀਏ ਵਿੱਚ ਨਿਪੁੰਨਾ ਨਿਪੁੰਨਾ ਹੋਵਾਂ। ਸ਼ਿਵ ਜੀ ਕਬ ਹੋਇਆ ਮਾਮ ਇਸ ਦਿਨ, ਐਸੇ ਜਿਹੜੇ ਦਿਨ ਕਦੋਂ ਹੋਣਗੇ ਮਾਮ ਕਹੀਏ ਮੇਰੇ ਇਹ ਸ਼ਿਵ ਜੀ ਮਹਾਰਾਜ ਕਦੋਂ ਮੇਰੇ ਤੇ ਦਿਨ ਹੋਣਗੇ, ਕਦੋਂ ਇਹ ਮੇਰੇ ਦਿਨ ਆਉਣਗੇ। ਹੁਣ ਤੁਸੀਂ ਕਹੋਗੇ ਵੀ ਨਿਸ਼ਕਾਮ ਕਰਮ ਚੰਗੇ ਆ, ਸ਼ਕਾਮ ਕਰਮ ਮਾੜੇ ਆ। ਸਾਰੇ ਕਰਮ ਕਹਿਣ ਦੇ ਵਿੱਚ, ਸਾਰੇ ਕਰਮ ਜਦੋਂ ਕਹਿ ਦਿੱਤਾ ਉੱਪਰ ਅਰਥ ਵਿੱਚ ਵੀ ਸਾਰੇ ਕਰਮਾਂ ਨੂੰ ਮੈਂ ਜਿਹੜੀ ਜੜ ਪੁੱਟਣ ਵਿੱਚ ਨਿਪੁੰਨ ਹੋਵਾਂ, ਸਾਰੇ ਕਰਮਾਂ ਵਿੱਚ ਜਦੋਂ ਕਹਾਂਗੇ ਤਾਂ ਨਿਸ਼ਕਾਮ ਕਰਮਾਂ ਦੀ ਵੀ ਨਿਸ਼ੇਧੀ ਹੋ ਜਾਂਦੀ ਹੈ। ਅਤੇ ਵੀ ਉਹ ਗੱਲ ਕਿਵੇਂ ਬਣ ਸਕਦੀ ਆ, ਉਹ ਕਿਵੇਂ ਗੱਲ ਬਣੂਗੀ, ਨਿਸ਼ਕਾਮ ਕਰਮ ਤਾਂ ਜ਼ਰੂਰੀ ਆ ਕਿਉਂਕਿ ਗ੍ਰੰਥਾਂ ਵਿੱਚ ਲਿਖਿਆ ਹੋਇਆ। ਇਹਦਾ ਉੱਤਰ ਇਹ ਆ ਵੀ ਸ਼ਕਾਮ ਕਰਮ ਅਤੇ ਨਿਸ਼ਕਾਮ ਕਰਮ, ਇਹ ਜਿਹੜੇ ਦੋਨੋਂ ਕਰਮ ਆ ਇਹ ਬਾਹਰ ਮੁਖੀ ਆ, ਕਿਉਂਕਿ ਬਾਹਰ ਮੁਖੀ ਹੈ ਸਰੀਰ ਦੇ ਨਾਲ ਆਪਾਂ ਨਿਸ਼ਕਾਮ ਕਰਮ ਵੀ ਕਰਾਂਗੇ ਅਤੇ ਬਾਹਰੀ ਕਰਮ ਵੀ ਕਰਾਂਗੇ, ਸ਼ਕਾਮਨਾ ਦੇ ਸਹਿਤ ਹੀ ਅਤੇ ਭਾਵੇਂ ਨਿਸ਼ਕਾਮ ਕਰਮ ਕਰਾਂ, ਉਹ ਬਾਹਰੀ ਮੁਖੀ ਹੈ। ਬਾਹਰ ਮੁੱਖ ਜਿਹੜਾ ਪੁਰਸ਼ ਹੈ ਨਾ, ਜਦੋਂ ਮਨ ਦੀ ਬਿਰਤੀ ਬਾਹਰ ਹੈ ਉਦੋਂ ਹੀ ਆਪਾਂ ਕਰਾਂਗੇ। ਅਤੇ ਜਿਨ੍ਹਾਂ ਦਾ ਮਨ ਸ਼ਾਂਤ ਨਹੀਂ ਹੋਇਆ ਅਤੇ ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ, ਇਹ ਬਾਹਰੀ ਪੁਰਸ਼ ਵਾਸਤੇ ਜਿਨ੍ਹਾਂ ਦਾ ਮਨ ਸ਼ਾਂਤ ਨਹੀਂ ਹੋਇਆ ਉਹਨੂੰ ਨਿਸ਼ਕਾਮ ਕਰਮ ਕਰਨੇ ਪੈਣਗੇ, ਫਿਰ ਉਹਦਾ ਮੈਲ ਇਹ ਦੇਰੀ ਜਾਊਗੀ, ਫਿਰ ਮਨ ਪਵਿੱਤਰ ਹੋਊ, ਫਿਰ ਟਿਕਾ ਹੋਊ। ਪਰ ਜਿਨ੍ਹਾਂ ਦਾ ਮਨ ਸ਼ਾਂਤ ਹੋਇਆ ਉਹਨਾਂ ਨੂੰ ਕਹਿੰਦੇ ਨਿਸ਼ਕਾਮ ਕਰਮ ਵੀ ਦੁੱਖ ਰੂਪ ਆ, ਕਿਉਂਕਿ ਜੋ ਕਰਮ ਆ ਉਹ ਤਾਂ ਮਨ ਦੀ ਬਾਹਰ ਮੁਖੀ ਬਿਰਤੀ ਕਰਕੇ ਹੁੰਦੇ ਆ। ਅਰੇ ਸ਼ਾਂਤੀਵਾਨ ਜਿਹੜਾ ਪੁਰਸ਼ ਆ ਅਤੇ ਉਹ ਬਾਹਰ ਮੁੱਖ ਤਾਂ ਕਦੀ ਹੁੰਦਾ ਨਹੀਂ, ਬਾਹਰ ਮੁੱਖ ਹੋਵੇ ਤਾਂ ਫਿਰ ਦੁਖੀ ਹੁੰਦਾ। ਇਸ ਕਰਕੇ ਸਾਰੇ ਕਰਮਾਂ ਦਾ ਤਿਆਗ ਹੀ ਸ਼ਾਂਤੀ ਦਾ ਕਾਰਨ ਆ, ਬਿਲਕੁਲ ਸ਼ਾਂਤੀ ਬਿਨਾਂ ਜਿਹੜਾ ਸੁੱਖ ਉਹ ਕਦੀ ਹੁੰਦਾ ਨਹੀਂ ਆ। ਇਸ ਤਰ੍ਹਾਂ ਜਿਹੜਾ ਕਿਹਾ ਤੁਸੀਂ ਸਮਝ ਲਓ, ਕਿਉਂਕਿ ਜਿਹੜੇ ਆ ਨਾ ਨਿਸ਼ਕਾਮ ਕਰਮ, ਸਮਝ ਲਓ ਵੀ ਨਿਸ਼ਕਾਮ ਕਰਮ ਵੀ ਆਪਾਂ ਕਿਸੇ ਵਾਸਤੇ ਆਪਣੀ ਕੋਈ ਨਾ ਕੋਈ ਇੱਛਾ ਤਾਂ ਹੈ, ਨਿਸ਼ਕਾਮ ਕਰਮ ਵੀ ਕਰਦੇ ਹਾਂ ਕੋਈ ਨਾ ਕੋਈ ਸਵਾਰਥ ਤਾਂ ਹੈ ਹੀ, ਠੀਕ ਹੈ, ਜੇ ਚੀਜ਼ ਕਾਮਨਾ ਨਹੀਂ ਆ ਉੱਦਾਂ ਕਰਦੇ ਹਾਂ, ਉਹਦੇ ਵਿੱਚ ਸਾਡੀ ਕਾਮਨਾ ਹੋ ਰਹੀ ਹੁੰਦੀ ਹੈ ਵੀ ਸਾਡਾ ਭਲਾ ਹੋ ਜੂਗਾ, ਚਲੋ ਸੇਵਾ ਕਰ ਲਈਏ, ਇਹ ਬਾਹਰ ਮੁੱਖ ਬਿਰਤੀ ਆ। ਅਤੇ ਜਦੋਂ ਮਨ ਸ਼ਾਂਤ ਹੋ ਗਿਆ ਉਦੋਂ ਤਾਂ ਨਾ ਅੰਦਰ ਮੁੱਖ ਬਿਰਤੀ, ਅੰਤਰ ਉਹ ਅੰਦਰ ਹੀ ਅੰਦਰ ਵੀ ਸਮਾ ਜਾਂਦਾ, ਬਾਹਰ ਦੇ ਮੁੱਖ ਬਿਰਤੀ ਰਹਿੰਦੀ ਨਹੀਂ। ਇਸ ਕਰਕੇ ਸਾਰੇ ਕਰਮਾਂ ਦੇ ਕਥਨ ਕੀਤਾ ਆ। ਸੋ ਵਿਚਾਰ ਇੰਨੇ ਸਮਝ ਲਓ ਵੀ ਕਰਮਾਂ ਜਿਹੜੇ ਸਾਰੇ ਕਰਮ ਆ ਉਹਨਾਂ ਦੀ ਜੜ ਪੁੱਟਣ ਵਿੱਚ ਮੈਂ ਪਹੁੰਚਿਆ ਤਾਂ ਸਿਆਣਾ ਹੋਵਾਂ, ਇਹੋ ਜਿਹੇ ਦਿਨ ਮੇਰੇ ਕਦੋਂ ਇਸ ਤਰ੍ਹਾਂ ਕਦੋਂ ਆਉਣਗੇ ਹੇ ਸ਼ਿਵ ਜੀ ਮਹਾਰਾਜ। ਭਰਤਰੀ ਜੀ ਕਹਿ ਰਹੇ ਹਾਂ ਕਬਿੱਤ शांत धुनी जामनी की चांदनी अमित दुत। शांत पाठ दे तीन सियारी ला लैनी। शांत धुनी शांत धुनी जामनी की, शांत धुनी जामनी की, जामनी की कही है रात दी जड़ी शांत धुनी, शांत धुनी आवाज, धुनी दर्थ का आवाज पा जो आवाज वालों शांत है बिल्कुल चुप चा जिद कोई रौला नहीं है, ऐसी शांति दी जेद धुनी शांत धुनी वाली रात दी पाव रात दी जड़ी चुप चा है बिल्कुल जिद चुप आ ते जिस चंद्रमा की जी चांदनी है, चांदनी की है चांदनी, चंद्रमा जी चांदनी आदि जी दोत कहीए वो तो दोतक जो प्रकाश है वह भी अमित कहीए बहुत आया बेहद पाव रात की चुप जा बिल्कुल जिद कोई आवाजा नहीं हो रहा आवाज वालों शांत आ धुनी नाम का आवाज का शांत नाम शांति का पाव जो आवाज वालों शांत आ ऐसी रात की उस रात के जी चंद्रमा की चांदनी की जी दुत शोभा जा प्रकाश अमित बेहद आ ता सो गंगा तीर तलों उज्जलो लसत है, ता सो गंगा तीर तलों उज्जलो लसत है, ता सो कही उस नाल हद अर्थ हों उस सो अर्थ हों नाल पाओ उस नाल पाओ उस प्रकाश नाल जो चांदनी का बेहद प्रकाश उस प्रकाश नाल गंगा दे कंडे दा जड़ा उपरला हिस्सा चिट्टा चिट्टा चमकदा है उस प्रकाश नाल जो गंगा दा तीर किनारा तलों कई उपरला भाग गया किनारे दा उपरला भाग गया जो उज्जल बहुत चिट्टा चिट्टा आ ते लस्त कई लिशकदा है चमकदा है ता मैं सुखी बहू कहूं शिव शिव कहूं ऐसी ता मैं कहिए उस विच पाव जड़ा उज्जल जो कंडे का किनारा पला सा बड़ा चिट्टा चिट्टा चमकदा ता मैं कही उस विच पाव उस उजाले दे उज्जलो गए चिट्टे चिट्टे उजाले दे विच उजाले दे विच कहिंदे मैं कहूं बहूं कहूं गई किसे जगह दे विच बहूं किसी जगह उत्ते सुख सुखी हो के बहु बैठा बैठा रहा ते उत्ते बैठ के शेव शेव कहूँ ते शिवाय ओम शमो ओम नमः शिवाय ओम नमो शिवाय ओम नमो शिवाय इस तरह कहूँ कहिए आखा अते बाणी भानो जैसी प्राणी दोखारत है ते अर्थ वास लाना ऐसी बाणी भानो भाव ऐसी कई इस तरह की बाणी भानो बोला कहाँ जैसे जिस तरह जड़ा प्राणी दुख दे नाल अर्थ कई दुखी दीन होया होया होवे ते पुकारा करदा जैसे प्राणी जैसे कोई जीव दुख दे नाल दुखी होया दीन होया रौला पाउंदा पुकारा करदा इस तरह कहंदे मैं ऐसी बाणी कहाँ शिव ओम नमो शिवाय ओम नमो शिवाय हे शिव जी महाराज हे शिव जी महाराज इस तरह कहाँ तो उस उजाले विच गंगा के किनारे दे बैठ के किसी सोहनी जगह दे बैठ के सुख दे नाल शिव जी शिव शिव कहिंदा रवा ऐसी बाणी भाना कहाँ ते ऐसी कहिंदे बाणी कहाँ ते भी जैसे प्राणी दुखारत है जिस तरह प्राणी दुख दे नाल आत के दुखी होया हुंदा है किवें उह पुकारा करदा है प्रेम उहदे पाथ साथ द्रिग भीग जाहे गब प्रेम नाल पैदा होवे पानी जड़े आ उस आंसू अखुआ अथरुआ दे नाल अखां भिज जान ठीक है जी प्रेम उदे कि ऐसा प्रेम उदे कि ये पैदा होवे प्रगट होवे पैदा होवे प्रगट होवे ऐसा प्रेम जड़ा पैदा होवे प्रगट होवे के जड़ा पाथ कहिए पानी दे साथ कहिए नाल दरिग जड़े दरिग नेत्र है मेरे भीग जाए वह भिज जान
ਜਾਹਿਦ ਅਰਥ ਜਾਣ।
ਕਬ ਪ੍ਰੇਮ ਉਹਦੇ ਪਾਸਾ ਦਰੇਕ ਭੀਗ ਜਾਹੇ ਕਬ, ਇੱਥੇ ਵਿਸ਼ਰਾਮ ਆਪਾਂ ਅਰਥ ਵਾਸਤੇ ਤੁਹਾਨੂੰ ਦੱਸਦੇ ਹਾਂ। ਆਵੇ ਸਾਹੇ ਸਾਹੇ ਮੋਹ ਰੋਮਾਂਚ ਭੁੱਲ ਕਰਤ ਹੈ, ਅਤੇ ਕਬ ਆਵੇ ਸਾਹੇ ਸਾਹੇ ਅਰਥ ਵਾਸਤੇ ਕਬ ਕਹੀਏ, ਅਤੇ ਕਦੇ ਕਦੇ ਜਿਹੜੇ ਮੇਰੇ ਸਾਹ ਜੇ ਆਉਣ, ਆਵੇ ਕਹੀਏ ਆਉਣ, ਹੌਕੇ ਜੇ ਆਉਣ, ਹੌਕੇ ਲੰਬੇ ਲੰਬੇ ਹੌਕੇ ਦੇ ਭਾਰਾਂ ਰਾਗ ਵਿੱਚ ਆ ਕੇ, ਅਤੇ ਮੋਹ ਰੋਮਾਂਚ ਭੁੱਲ ਕਰਤ ਹੈ, ਅਤੇ ਮੋਹ ਕਹੀਏ ਵੀ ਮੇਰੇ ਮੋਹ ਦਾ ਅਰਥ ਮੇਰੇ ਜਿਹੜੇ ਰੋਮ ਆ, ਉਹ ਰੋਮਾਂ ਦੇ ਵਿੱਚ ਰੋਮ ਆਂਚ ਪਾ ਰੋਮਾਂ ਦੇ ਵਿੱਚ ਪੁਲਕਤ ਕਹੀਏ ਪੁਲਕਾਵਲੀ ਆਵੇ, ਮੋਹ ਕਹੀ ਮੇਰੇ ਰੋਮਾਂ 'ਚ ਲੂਹ ਕੰਢੇ, ਰੋਮਾਂ ਦੇ ਵਿੱਚ ਇਹੋ ਜਿਹੀ ਆਂਚ ਆਵੇ ਭਾਵ ਲੂਹ ਕੰਢੇ ਹੋ ਜਾਣ, ਅਤੇ ਪੁਲਕਾਵਲੀ ਜੀ ਜਿਹੜੀ ਹੋ ਜਾਵੇ। ਹੇ ਮਹਾਰਾਜ ਭਾਵ ਕੇ ਅਪੋਗਣ ਤੇ ਭਾਇਓ ਅਬ ਉਦਵੇਗ, ਭਾਵ ਕੇ ਕਹੀਏ ਸੰਸਾਰ ਦੇ ਜਿਹੜੇ ਅਭੋਗਣ ਭੋਗਣ ਤੋਂ ਰਹਿਤ ਜੋ ਭੋਗਣ ਵਾਲੇ ਆ ਗਈਏ ਨਹੀਂ ਹੈ, ਭਾਵ ਅਭੋਗ ਇੱਕ ਦੇ ਭੋਗ ਇੱਕ ਦੇ ਅਭੋਗ, ਭਾਵ ਖੋਟੇ ਭੋਗ ਦੁਖਦਾਈ ਭੋਗ, ਸੰਸਾਰ ਦੇ ਜਿਹੜੇ ਖੋਟੇ ਭੋਗ ਦੁਖਦਾਈ ਭੋਗ ਆ, ਅਤੇ ਉਹਨਾਂ ਤੋਂ ਕਹਿੰਦੇ ਭਾਇਓ ਅਬ ਉਦਵੇਗ, ਕਹਿੰਦੇ ਆਪ ਕਈ ਹੁਣ ਮੈਨੂੰ ਉਦਵੇਗ ਵੈਰਾਗ ਭਾਇਓ ਹੋਇਆ ਹੈ ਭਾਵ ਹੋ ਗਿਆ ਹੈ, ਕਰੋਂ ਐਸੀ ਬੀਦੀ ਬੇਗ ਐਸੀ ਮੋਹਰ ਮਤ ਹੈ, ਇਸ ਲਈ ਇਹ ਮਹਾਰਾਜ ਸ਼ਿਵ ਜੀ ਜੀ ਸ਼ਿਵ ਰੂਪ ਪਰਮਾਤਮਾ ਕਲਿਆਣ ਸਰੂਪ ਐਸੀ ਬੀਦੀ ਐਸੀ ਅਜਿਹੀ ਬੀਦੀ ਕਰੋਂ ਕਈ ਕਰ ਬੇਗ ਕਹੀਏ ਛੇਤੀ ਨਾਲ, ਐਸੀ ਮੋਰੀ ਮਤ ਹੈ ਐਸੀ ਜਿਹੜੀ ਮੇਰੀ ਮਤ ਕਹੀਏ ਤੈਨੂੰ, ਐਸੀ ਮੇਰੀ ਜਿਹੜੀ ਮਤ ਸਲਾਹ ਹੈ ਤੇਰੇ ਅੱਗੇ ਮਤ ਕਹੀਏ ਬੇਨਤੀ ਹੈ ਮੇਰੀ ਭਾਵ ਅਰਥ, ਐਸੀ ਮੋਰੀ ਮਤ ਐਸੀ ਮੇਰੀ ਸਲਾਹ ਆ ਕਿ ਤੂੰ ਛੇਤੀ ਛੇਤੀ ਨਾਲ ਮੇਰੀ ਐਸੀ ਵਿਧੀ ਕਰ ਕਿ ਮਹਾਰਾਜ ਸੰਸਾਰ ਦੇ ਖੋਟੇ ਖੋਟੇ ਭੋਗ ਗਿਆ ਉਹਨਾਂ ਤੋਂ ਮੈਨੂੰ ਹੁਣ ਵੈਰਾਗ ਹੋ ਗਿਆ, ਅਤੇ ਤੂੰ ਮੇਰੇ 'ਤੇ ਮਿਹਰ ਕਰ। ਕਈ ਵਿਦਵਾਨ ਜਿਹੜਾ ਇਹ ਛੰਦ ਦਾ ਜਿਹੜਾ ਭਾਵ ਕੇ ਭੋਗਣ ਦੇ ਭਾਇਓ ਅਬੋ ਦਵੇਗ, ਇਹ ਚੌਥੀ ਤੁਕ ਤੋਂ ਅਰਥ ਸ਼ੁਰੂ ਕਰਦੇ ਆ, ਅਤੇ ਫਿਰ ਇਹ ਅਰਥ ਲਾ ਕੇ ਫਿਰ ਥੱਲੇ ਦੂਸਰੇ ਪਹਿਲੇ ਤੁਕਾਂ ਦਾ ਸ਼ਾਂਤੀ ਧੋਨੀ ਜਾਮਣੀ ਕਿ ਚਾਂਦਰੀ ਮੇਰੀ ਦੁੱਤ ਇਹਦਾ ਅਰਥ ਕਰਦੇ ਆ, ਫਿਰ ਕਹਿੰਦੇ ਵੀ ਸਿੱਧ ਹੁੰਦਾ ਆ। ਆਪਾਂ ਉੱਦਾਂ ਸਿੱਧਾ ਸਿੱਧਾ ਕਰ ਲਿਆ ਤਾਂ ਜੋ ਕੋਈ ਪਰੇਸ਼ਾਨ ਨਾ ਹੋਏ ਸੁਣਨ ਲੱਗੇ ਵੀ ਕਿੱਥੋਂ ਸ਼ੁਰੂ ਕਰ ਦਿੱਤਾ, ਮਤਲਬ ਸਾਰੀਆਂ ਗੱਲਾਂ ਕਰਨੀਆਂ ਅਤੇ ਨਾਲ ਨਾਲ ਇਹ ਸ਼ਬਦ ਲਾਉਣਾ ਵੀ ਐਸੇ ਦਿਨ ਮਾਰੇ ਮੇਰੇ 'ਤੇ ਕਦੋਂ ਆਉਣਗੇ, ਇਹ ਮੇਰੀ ਸਲਾਹ ਦੀ ਕਿਰਪਾ ਕਰ ਇਹੋ ਜਿਹੇ ਦਿਨ ਮੇਰੇ 'ਤੇ ਕਦੋਂ ਆਉਣਗੇ। ਕਬਿਤ ਨਹਾਏ ਕੇ ਨਵਾਉ ਗੰਗਾ ਪਾਤਸ਼ਾਹ ਨਾਥ ਤੂੰ ਮੈਂ, ਹੁਣ ਅੱਗੇ ਉਚਾਰਨ ਕਰਦੇ ਆ ਕਿ ਹੇ ਨਾਥ, ਨਾਥ ਲਿਖਿਆ ਨਾ ਪਿੱਛੇ ਸਾਥ ਨਾਥ, ਹੇ ਨਾਥ ਜਿਹੜਾ ਗੰਗਾ ਦਾ ਪਾਤ ਕੀ ਜਾਲ ਆ, ਗੰਗਾ ਜਲ ਵਿੱਚ ਆਪ ਨਹਾਏ ਕੇ ਕਹੀਏ ਨਹਾ ਕੇ ਇਸ਼ਨਾਨ ਕਰਕੇ ਫਿਰ ਨਵਾਉਂ ਕਹੀਏ ਤੁਹਾਨੂੰ ਗੰਗਾ ਜਲ ਨਾਲ, ਜਿਹੜਾ ਮੈਂ ਗੰਗਾ ਦੇ ਪਾਸ ਕਹੀਏ ਜਲ ਦੇ ਨਾਲ ਨਵਾਉਂ ਕਹੀਏ ਨਵਾਵਾਂ ਇਸ਼ਨਾਨ ਕਰਵਾਵਾਂ, ਇਹ ਵੀ ਬੜੀ ਵੱਡੀ ਕਿਰਪਾ ਵੀ ਪਹਿਲਾਂ ਦੇ ਆਪ ਇਸ਼ਨਾਨ ਕਰ ਗੰਗਾ ਦੇ ਜਲ ਨਾਲ, ਫਿਰ ਤੁਹਾਨੂੰ ਨਵਾਉਂ ਕਹੀਏ ਨਵਾਵਾਂ ਇਸ਼ਨਾਨ ਕਰਾਵਾਂ, ਅਤੇ ਤੁਵੇਂ ਦਾ ਅਰਥ ਧੰਨ ਨਹਾਏ ਕੇ ਨਵਾਓ ਗੰਗਾ ਪਾਤਸ਼ਾਹ ਨਾ ਤੁਮ, ਸਮਝ ਆ ਗਈ ਇੱਥੇ ਤੱਕ ਅਰਥ ਆਪਣਾ ਹੋ ਗਿਆ। ਸੁੱਚ ਫੂਲ ਫਲ ਕਰ ਰੁਚ ਧਾਰ ਰੁਚ ਧਾਰ ਧਿਆਵੇਂਗੇ, ਰੁਚ ਧਾਰ ਧਿਆਵੇਂਗੇ, ਰੁਚ ਪਾਠ ਕੀਤਾ ਵਾ ਜੋ ਸਾਰਿਆਂ ਨੇ, ਅਤੇ ਸੂਚ ਪਾਠ ਜਾਂ ਸੁੱਚ ਪਾਠ ਕੀਤਾ ਵੀ ਸੂਚ ਕੀਤਾ ਕਈ ਥਾਵਾਂ 'ਤੇ, ਸੂਚ 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 ਸੁੱਚ ਇੱਕ ਹੀ ਗੱਲ ਹੈ, ਸੁੱਚ ਪਾਠ ਠੀਕ ਹੈ, ਸੁੱਚ ਫੂਲ ਫਲੋਂ ਕਰ ਰੁਚ ਧਾਰ ਧਿਆਵੇਂਗੇ, ਅਤੇ ਪਵਿੱਤਰ ਜਿਹੜੇ ਫੂਲ ਕਹੀਏ ਫੁੱਲ ਆ, ਪਵਿੱਤਰ ਫੂਲ ਅਤੇ ਫਲੋਂ, ਪਵਿੱਤਰ ਫੂਲ ਅਤੇ ਫੁੱਲਾਂ ਨੂੰ ਬਾਣ ਵਿੱਚੋਂ ਇਕੱਠਿਆਂ ਕਰਕੇ ਜਾਂ ਫੁੱਲ ਸੁੱਚੇ ਫੁੱਲਾਂ ਅਤੇ ਫਲਾਂ ਕਰਕੇ ਇਹ ਆਪ ਅੱਗੇ ਮਹਾਰਾਜ ਰੱਖਾਂ, ਅਤੇ ਰੁਚੀ ਪ੍ਰੇਮ ਧਾਰ ਕੇ ਧਿਆਵੇਂਗੇ, ਤੁਹਾਨੂੰ ਧਿਆਵਾਂਗੇ, ਤੁਹਾਡਾ ਸਿਮਰਨ ਕਰਾਂਗਾ। ਮਹਾਰਾਜ ਜੀ ਉਹ ਦਿਨ ਕਦੋਂ ਆਉਣਗੇ ਜਦੋਂ ਮੈਂ ਇਹ ਗੰਗਾ ਜਲ ਜਾਪ ਇਸ਼ਨਾਨ ਕਰਕੇ ਫਿਰ ਤੁਹਾਨੂੰ ਗੰਗਾ ਜਲ ਨਾਲ ਇਸ਼ਨਾਨ ਕਰਾਵਾਂ, ਅਤੇ ਪਵਿੱਤਰ ਫੁੱਲਾਂ ਫਲਾਂ ਨੂੰ ਬਾਣ ਵਿੱਚੋਂ ਇਕੱਠਿਆਂ ਕਰਕੇ ਆਪ ਅੱਗੇ ਰੱਖਾਂਗਾ, ਅਤੇ ਆਪ ਦਾ ਆਪਣੇ ਆਪ ਦਾ ਭਲਾ ਕਰਨ ਵਾਸਤੇ ਬੜੇ ਰੁਚੀ ਕਰੀਏ ਪ੍ਰੇਮ ਦੇ ਨਾਲ ਪ੍ਰੇਮ ਧਾਰਨ ਕਰਕੇ ਸਿਮਰਨ ਕਰਾਂਗਾ। ਮਹਾਰਾਜ ਇਹ ਵੀ ਦਿਨ ਕਦੋਂ ਆਉਣਗੇ? ਪਾਠ ਦਾ ਅਰਥ ਜਾ ਲਿਆ, ਪਿੱਛੇ ਵੀ ਦੱਸ ਚੁੱਕੇ ਹਾਂ, ਬਾਕੀ ਸਾਰੇ ਅਰਥ ਸਪਸ਼ਟ ਕਰ ਦਿੱਤੇ। ਰੁਚੀ ਦਾ ਅਰਥ ਪ੍ਰੇਮ ਹੈ, ਠੀਕ ਹੈ। ਨਵਾਉਣ ਦਾ ਅਰਥ ਨਵਾਵਾਂਗਾ, ਅਤੇ ਨਹਾਏ ਦਾ ਅਰਥ ਨਹਾਏ ਕੇ ਨਾਲ ਇਸ਼ਨਾਨ ਕਰਕੇ। ਧਿਆਨ ਯੋਗ ਧਿਆਨ ਤੇਰੋ ਤਾਵੇਂ ਲਾਗੇ ਮਨ ਮੇਰੋ, ਫਿਰ ਹੋਰ ਐਡੀ ਕਿਰਪਾ ਹੋਵੇ ਕਿ ਜੋ ਧਿਆਨ ਕਰਨੇ ਯੋਗ ਆ ਉਹ ਪਰਮਾਤਮਾ ਤੂੰ ਹੀ ਹੈ। ਧਿਆਨ ਕਰਨੇ ਯੋਗ ਜੋ ਆਪ ਦਾ ਸੋਹਣਾ ਤੇਰਾ ਕੀ ਹੈ, ਆਪ ਦਾ ਧਿਆਨ ਹੈ, ਆਪ ਜੀ ਦਾ ਧਿਆਨ ਹੈ, ਅਤੇ ਤਾਂ ਮੈਂ ਕਹੀਏ ਉਸ ਵਿੱਚ ਲਾਗੇ ਮਨ ਮੇਰੋ, ਅਤੇ ਮੇਰਾ ਜਿਹੜਾ ਉਸ ਧਿਆਨ ਵਿੱਚ ਮਨ ਲੱਗ ਜਾਵੇ, ਲੱਗੇ ਅਤੇ ਸੈਲ ਦਰੀ ਸੇਲਾ ਕੇ ਪਰ ਅੰਕ ਪੈ ਸੁਹਾਵੇਂਗੇ, ਅਤੇ ਕੀ ਜਿਹੜੀ ਸੈਲ ਦਰੀ, ਸੈਲ ਦੀ ਦਰੀ ਕੀ ਗੁਫਾ, ਭਾਵ ਪਹਾੜ ਦੀ ਗੁਫਾ ਦੇ ਅੰਦਰਲੀ, ਹਾਂਜੀ ਜਿਹੜੇ ਪਹਾੜ ਦੇ ਅੰਦਰ ਜਿਹੜੀ ਗੁਫਾ ਹੈ, ਅਤੇ ਉਹ ਗੁਫਾ ਦੇ ਅੰਦਰ ਜਾ ਕੇ ਜਿਹੜੀ ਸੇਲਾ ਆ, ਭਾਵ ਪੱਥਰ ਦੀ ਸੇਲਾ, ਉਹ ਸੇਲਾ ਰੂਪ ਦੇ ਪਰੇ ਅੰਗ ਕਹੀਏ ਪਲੰਘ ਦੇ ਉੱਪਰ ਪੈ ਕਹੀਏ ਪੈ ਕਰਕੇ ਜਾਂ ਉੱਤੇ ਬੈਠ ਕਰਕੇ ਸੁਹਾਵੇਂਗੇ, ਸੋਭਾ ਪਾਵਾਂਗੇ, ਸੁਹਾਵਾਂਗੇ, ਉੱਤੇ ਬੈਠ ਕੇ ਮੈਂ ਸੁਹਾਵਾਂਗਾ, ਸੋਭਾ ਪਾਵਾਂਗਾ, ਉੱਤੇ ਬੜਾ ਸੁੱਖ ਮਾਣਾਂਗਾ, ਉੱਤੇ ਬਹਿ ਕੇ ਵੀ ਮੈਂ ਪਲੰਘ ਜਿਹੜਾ ਪੱਥਰ ਦੀ ਸੇਲਾ ਨੂੰ ਕੀਤਾ ਅੱਜ ਗੁਫਾ ਪਹਾੜ ਵਿੱਚ ਬੈਠਾ ਹੋਇਆ ਵਾਂ। ਵੀ ਮਹਾਰਾਜ ਦਿਨ ਕਦੋਂ ਆਉਣਗੇ? ਸੁਖੀ ਨਿਜਾ ਆਨੰਦ ਕਰ ਫਲਾਹਾਰੀ ਰਤ ਤਰ ਸੁਖੀ ਨਿਜਾ ਆਨੰਦ ਕਰ, ਅਤੇ ਨਿਜਾ ਆਨੰਦ ਪਾਉ, ਨਿਜ ਆਨੰਦ ਆਪਣਾ ਆਨੰਦ, ਆਤਮਕ ਆਨੰਦ, ਆਪਣੇ ਸਵੈ ਸਰੂਪ ਦਾ ਆਨੰਦ, ਤੋ ਕੀ ਆਪਣੇ ਆਤਮਾ ਦਾ ਆਨੰਦ ਹੀ ਹੈ, ਆਤਮਾ ਦੇ ਆਨੰਦ ਕਰਕੇ ਸੁਖੀ ਹੋਵਾਂਗਾ। ਸੁਖੀ ਨਿਜਾ ਆਨੰਦ ਕਰ, ਆਪਣੇ ਆਨੰਦ ਕਰਕੇ ਸੁਖੀ ਹੋਵਾਂਗਾ, ਅਤੇ ਫਲ ਹਾਰੀ ਇਕੱਲਾ ਇਕੱਠਾ ਪਾਠ ਕਰਨਾ, ਕਿਉਂਕਿ ਇਹਦੇ ਸੰਧੀਕਰਨ ਬਣਨਾ ਫਲ ਹਾਰੀ, ਫਲਾਂ ਦਾ ਜਿਹੜਾ ਆਹਾਰੀ ਕਹੀਏ ਭੋਜਨ ਕਰਨ ਨਾਲ ਅਤਿਅੰਤ ਪ੍ਰੀਤੀ ਹੋ ਜਾਵੇਗੀ। ਰਾਤ ਗਈ ਪ੍ਰੀਤੀ ਤਾਰ ਕਹੀਏ, ਤਾਰ ਕਹੀਏ ਆਦਸ਼ਾ ਕਰਕੇ, ਵੀ ਆਦਸ਼ਾ ਕਰਕੇ ਫਿਰ ਫਲਾਂ ਦੇ ਆਹਾਰੀ ਕਹੀਏ ਭੋਜਨ ਸ਼ਗਨ ਦੇ, ਰਾਤ ਗਈ ਪ੍ਰੀਤੀ ਦੇ, ਪ੍ਰੀਤੀ ਜਿਹੜੀ ਆਤਸ਼ਾ ਤਾਰ ਕਹੀਏ ਆਤਸ਼ਾ ਕਰਕੇ ਹੋ ਜਾਵੇਗੀ। ਹਾਂਜੀ, ਗੋਰੋ ਕੇ ਬਚਨ ਸੋ ਚਰਨ ਥਾਰੇ ਪਾਣਗੇ, ਅਤੇ ਗੁਰੂ ਕੇ ਬਚਨ, ਜਿਹੜੇ ਗੁਰੂ ਦੇ ਬਚਨ, ਗੁਰੂ ਦੇ ਬਚਨਾਂ ਦੇ ਨਾਲ ਕਹਿੰਦੇ ਸੌ ਦਾ ਅਰਥ ਹੁੰਦਾ ਨਾਲ, ਗੁਰੂ ਦੇ ਬਚਨਾਂ ਨਾਲ ਪ੍ਰੀਤੀਕਰਨ ਕਰਕੇ ਜੋ ਥਾਰੇ ਚਰਨ ਆਪ ਜੀ ਦੇ ਚਰਨ ਆ ਉਹ ਮੈਨੂੰ ਭਾਵੇਂਗੇ ਕਿ ਚੰਗੇ ਲੱਗਣਗੇ, ਭਾਵੇਂ ਕਿ ਚੰਗੇ ਲੱਗਣਗੇ। ਸਮਰਾਰੀ ਥਾਰੀ ਕਿਰਪਾ ਅਨਸਾਰੇ ਸਾਰੇ, ਇਹ ਸਮਰ ਦੈਂਤ ਦੇ ਆਰੀ ਕਹੀਏ ਵੈਰੀ ਪਾ ਸ਼ਿਵ ਜੀ, ਇਹ ਸਮਰ ਦੈਂਤ ਨੂੰ ਮਾਰਨ ਵਾਲੀ ਸ਼ਿਵ ਜੀ, ਸਮਰ ਦੈਂਤ ਦੇ ਆਰੀ ਕਹੀਏ ਵੈਰੀ ਪਾ ਸ਼ਿਵ ਜੀ ਮਹਾਰਾਜ ਜੀ, ਆ ਥਾਰੀ ਕਹੀ ਆਪ ਜੀ ਦੀ ਕਿਰਪਾ ਦੇ ਅਨਸਾਰੇ ਹੈ, ਸਾਰੇ ਸਾਰੇ ਆਪ ਦੀ ਕਿਰਪਾ ਅਨਸਾਰੇ ਹੀ ਆ, ਅਤੇ ਇਹ ਕਿਰਪਾ ਕਰੋ ਦੁੱਖ ਸਾਰੇ ਹਮ ਜਦੋਂ ਸੋ ਦਿਹਾਰੇ ਕਦੋਂ ਆਵੇਂਗੇ। ਜਿਹੜਾ ਅਨਸਾਰੇ ਸਾਰੇ ਔਰ ਸਾਰੇ ਦਾ ਅਰਥ ਉੱਧਰ ਵੀ ਲਾ ਦਿੱਤਾ, ਇੱਧਰ ਹੀ ਲਾ ਲੈਣਾ ਅਰਥ ਵਾਸਤੇ, ਸਾਰੇ ਦੁੱਖ ਸਾਰੇ, ਪਹਿਲਾਂ ਸਾਰੇ ਫਿਰ ਸਾਰੇ, ਭਾਵ ਜਿਹੜੇ ਮਹਾਰਾਜ ਆਪ ਜੀ ਦੀ ਕਿਰਪਾ ਦੇ ਅਨੁਸਾਰ ਹੋਣ ਕਰਕੇ ਕਹਿੰਦੇ ਵੀ ਸਾਰੇ ਜਿਹੜੇ ਦੁੱਖ ਆ ਉਹ ਸਾਰੇ ਸਾੜ ਦੇਵੇਂਗਾ। ਹਮ ਕਹੀ ਹਮਾਰੇ ਜਦੋਂ ਕਹੀ ਜਦੋਂ ਆ ਜਦੋਂ ਦੁੱਖਾਂ ਨੂੰ ਤੂੰ ਮੇਰੇ ਸਾਰੇ ਦੁੱਖਾਂ ਨੂੰ ਤੂੰ ਸਾਰੇ ਕਹੀ ਸਾੜ ਦੇਵੇਂਗਾ ਸਾੜੇਂਗਾ, ਜਾਂ ਤੁਹਾਡੀ ਕਿਰਪਾ ਦੇ ਅਨੁਸਾਰ ਹੀ ਹੋ ਕੇ ਸਾਰੇ ਦੁੱਖਾਂ ਨੂੰ ਹੀ ਜਦੋਂ ਸਾੜ ਲਵਾਂਗੇ। ਸੋ ਦਿਹਾੜੇ ਕਦੋਂ ਆਵੇਂਗੇ ਉਹ ਦਿਹਾੜੇ ਦਿਨ ਕਦੋਂ ਆਵੇਂਗੇ, ਕਦੋਂ ਆਉਣਗੇ ਮਹਾਰਾਜ, ਇਹ ਕਿਰਪਾ ਕਰਕੇ ਮੈਨੂੰ ਦੱਸ ਦਿਓ ਜੀ, ਉਹ ਦਿਨ ਕਦੋਂ ਆਉਣਗੇ ਮਹਾਰਾਜ ਜੀ, ਵੀ ਕਿਰਪਾ ਕਰਕੇ ਦੱਸੋ। ਕਬਿਤ ਸੁੰਦਰੀ ਕਿ ਭੋਗਨ ਮੈਂ ਸੁੰਦਰ ਇਹ ਘਾਲ ਗਇਓ। ਸੁੰਦਰੀ ਭਾਵ ਸੋਹਣੇ ਮੁੱਖ ਵਾਲੀ ਸੁੰਦਰੀ ਇਸਤਰੀ, ਸੋਹਣੇ ਮੁੱਖ ਵਾਲੀ ਸੁੰਦਰੀ ਇਸਤਰੀ, ਇਹ ਜਿਹੜਾ ਕਹਿੰਦੇ ਆ ਇਹ ਸੁੰਦਰ ਇਹ ਕਾਲ ਗਏ, ਇਹ ਜਿਹੜਾ ਸੁੰਦਰ ਕਾਲ ਸਮਾਂ ਸੀ ਕਹਿੰਦੇ ਇਹਦੇ ਸੁੰਦਰੀ ਇਸਤਰੀ ਦੇ ਭੋਗਾਂ ਦੇ ਵਿੱਚ ਚਲਾ ਗਿਆ ਹੈ, ਬੀਤ ਗਿਆ ਹੈ, ਇਸਤਰੀ ਦੇ ਭੋਗਾਂ ਵਿੱਚ ਹੀ ਬੀਤ ਗਿਆ, ਵਿਕਾਰ ਭੋਗਦੇ ਬੀਤ ਗਿਆ ਹੈ। ਧਾਰ ਕੇ ਭਵੋਟ ਭਵੇ ਉਹ ਸੋਗ ਮਗ ਚਿਰ ਮੈਂ, ਧਾਰ ਕੇ ਭਵੋਟ ਭਵਿਓ ਭਾਵ ਓਟ, ਜਿਹੜਾ ਭਵੋਟ ਸ਼ਬਦ ਹੈ ਨਾ ਉਹਦੇ ਵਿੱਚ ਬਾਨਾ ਹੋੜੇ ਊੜਾ ਭਾਵ ਓਟ ਭਾਵ ਸੰਸਾਰ ਦੀ ਓਟ, ਸੰਸਾਰ ਦਾ ਆਸਰਾ, ਸੰਸਾਰ ਦਾ ਜਿਹੜਾ ਓਟ ਆਸਰਾ ਧਾਰ ਕੇ ਕਹਿੰਦੇ ਹੈ ਸੋਗ ਮਗ ਚਿਰ ਮੈਂ ਸੋਗ ਦੇ ਮਗ ਗਈ ਰਾਹ ਦੇ ਵਿੱਚ ਬਹੁਤ ਲੰਬਾ ਸਮਾਂ, ਬਹੁਤ ਚਿਰ, ਬਹੁਤ ਲੰਬਾ ਸਮਾਂ ਜਾਂ ਬਹੁਤ ਚਿਰ ਤੱਕ ਭਵਿਓ ਕਹੀਏ ਫਿਰਦਾ ਰਿਹਾ ਹਾਂ, ਭਵੇ ਦਾ ਅਰਥ ਫਿਰਦਾ ਰਿਹਾ, ਸੰਸਾਰ ਦਾ ਆਸਰਾ ਧਾਰ ਕੇ ਮੈਂ ਸੋਗ ਦੇ ਰਾਹ ਵਿੱਚ ਬਹੁਤ ਚਿਰ ਤੱਕ ਫਿਰਦਾ ਰਿਹਾ ਹਾਂ। ਪਾਇਓ ਆਤ ਖੇਦ ਗਇਓ ਥਾਕ ਨਿਰਵੇਦ ਅਬ, ਪਾਇਓ ਆਤ ਖੇਦ ਗਇਓ ਥਾਕ ਨਿਰਵੇਦ ਅਬ। ਆਤ ਖੇਦ ਆਤ ਦਾ ਭਾਵ ਵੱਡਾ ਖੇਦ ਜਿਹੜਾ ਦੁੱਖ ਪਾਇਓ ਪਾਇਆ ਹੈ, ਅਤੇ ਗਇਓ ਥਾਕ ਥੱਕ ਗਿਆ ਹਾਂ, ਹੁਣ ਅਬ ਗਈਏ ਹੁਣ ਇਹਨਾਂ ਭੋਗਾਂ ਤੋਂ ਮੈਂ ਥੱਕ ਗਿਆ ਹਾਂ, ਅਤੇ ਨਿਰਵੇਦ ਜਿਹੜਾ ਨਿਰਵੇਦ ਆ ਭਾਵ ਇਹ ਵੈਰਾਗ ਆ, ਚਾਹੋ ਗੰਗ ਤੀਰ ਪਾਰ ਬਹੁ ਉਤ ਗਿਰ ਮੈਂ। ਨਿਰਵੇਦ ਵੈਰਾਗ ਜਿਹੜਾ ਕਹਿੰਦੇ ਆਪ ਗਈ ਹੁਣ ਮੈਂ ਚਾਹੋਂ ਚਾਹੁੰਦਾ ਹਾਂ, ਗੰਗ ਤੀਰ ਅਤੇ ਗੰਗਾ ਦਾ ਜਿਹੜਾ ਕੰਢਾ ਆ ਤੀਰ ਕਿਨਾਰਾ ਆ, ਅਤੇ ਜਾਂ ਵੀ ਗੰਗਾ ਤੀਰ ਜਾਂ ਪਹਾੜ ਉਤ ਗਿਰ ਮੈਂ, ਵੀ ਜਾਂ ਫਿਰ ਗਿਰ ਮੈਂ ਕਹੀਏ ਮੈਂ ਗਿਰ ਪਹਾੜ ਦੇ ਉਤ ਕਹੀ ਉੱਤੇ ਬਹੁ ਬਹਾਂ, ਅਤੇ ਉੱਥੇ ਬਹਿ ਕੇ ਆਪਣੀ ਉਮਰ ਗੁਜ਼ਾਰ ਨਾ ਕਰਾਂ। ਠੀਕ ਹੈ ਜੀ, ਗਿਰ ਨਾਮ ਪਹਾੜ ਦਾ ਹੁੰਦਾ। ਧਾਰ ਕੇ ਨਹੀਂ ਪਾਇਓ ਹੱਥ ਖੇਤ, ਬੜਾ ਦੁੱਖ ਪਾਇਆ ਇਹਨਾਂ ਕੰਮਾਂ ਵਿੱਚ ਲੱਗ ਕੇ ਗਇਓ ਥਾਕ ਅੱਗ, ਕਹਿੰਦੇ ਹੁਣ ਮੈਂ ਇਹਨਾਂ ਭੋਗਤ ਥੱਕ ਗਿਆ, ਅਤੇ ਨਿਰਵੇ ਜਿਹੜਾ ਵੈਰਾਗ ਆ ਉਹਨੂੰ ਹੁਣ ਚਾਹੁੰਦਾ ਹਾਂ, ਜਾਂ ਵੀ ਗੰਗਾ ਦੇ ਤੀਰ ਕਿਨਾਰੇ 'ਤੇ ਪਾਰ ਕੇ ਉੱਪਰ ਬਾਹਾਂ, ਅਤੇ ਜਾਂ ਫਿਰ ਗੇਰੋ ਪਹਾੜ ਉੱਤੇ ਬਾਹਾਂ, ਅਤੇ ਜਾਂ ਫਿਰ ਗੇਰ ਮੈਂ ਭਾਵ ਪਹਾੜ ਦੇ ਵਿੱਚ ਬਾਹਾਂ, ਭਾਵ ਗੁਫਾ ਦੇ ਵਿੱਚ ਬਾਹਾਂ, ਅਤੇ ਉੱਥੇ ਬਹਿ ਕੇ ਬਾਕੀ ਦੀ ਉਮਰ ਗੁਜ਼ਾਰਨੀ ਕਰਾਂ। ਤੁੰਗ ਹੋਏ ਧਨ ਬਾਰ ਨੈਣ ਪੂਰੇ ਪ੍ਰੇਮ ਬਾਰ, ਤੁੰਗ ਨਾਮ ਹੁੰਦਾ ਉੱਚੇ ਦਾ, ਨਹੀਂ ਤਾਂ ਤੁੰਗ ਕੇ ਚਰਨ ਤਾਰ, ਤੁੰਗ ਨਾਮ ਉੱਚੇ ਦਾ ਹੁੰਦਾ ਜਾਂ ਖੜੇ ਦਾ ਹੁੰਦਾ। ਤੁੰਗ ਨਾਮ ਉੱਚੇ ਦਾ ਜਾਂ ਖੜੇ ਦਾ, ਪਰ ਮੇਰਾ ਤਾਨ ਜਿਹੜਾ ਸਰੀਰ ਆ ਉਹ ਤੁੰਗ ਹੋਏ, ਉੱਚਾ ਹੋਵੇ, ਖੜਾ ਹੋਵੇ, ਅਤੇ ਉੱਥੇ ਬੈਠਿਆ ਉੱਥੇ ਜਾ ਕੇ, ਠੀਕ ਹੈ ਜੀ, ਮੇਰਾ ਸਰੀਰ ਭਾਵ ਉੱਚਾ ਖੜਾ, ਮੈਂ ਸਰੀਰ ਕਰਕੇ ਖੜਾ ਹੋਇਆ ਹੋਵਾਂ, ਅਤੇ ਬਾਹਰ ਨੈਣ ਕਈ ਨੈਣਾਂ ਦੇ ਵਿੱਚ ਬਾਹਰ ਜਿਹੜੇ ਪਾਣੀ ਜਲ ਹੋਵੇ, ਅੱਖਾਂ ਵਿੱਚ ਆਸੂ ਜਿਹੜੇ ਆ ਉਹ ਪੂਰੇ ਦੇ ਪੂਰੇ ਪੂਰੇ ਭਰੇ ਹੋਣ, आंसू अथरू भरे होण नैणा दे विच बार बार नैण पूरे प्रेम बार भाव बार पहले का अर्थ आ जाली आ भी जल नैणा विच नेत्रां विच पूरे पूरे तौर ते भरिया होए ते प्रेम बार जिहड़ा प्रेम का बार कही जल है कंठ दबे नामो चार गंगा जा के सिर में ते प्रेम दे जाल नाल कहिंदे जिहड़ा कंठ मेरा वी दब जाए कंठ भर जाए ऐ लवाला भरिया होवे ते नामो चार कठा पाठ करना नाम नूं इहो जिहा मतलब राग हो जावे भी प्रेम जाल नाल कंठ दब जावे ते उस दे परमेश्वर वाहिगुरु जां हे शिव जी जां भी उस अकाल पुरख दे ਜਿਹੜਾ ਨਾਮ ਹੋ ਗਏ ਨਾਮ ਨੂੰ ਘੋੜੇ 'ਚ ਨਿਕਲਿਆ ਊੜਾ ਬਣ ਗਿਆ ਊੜਾ ਘੋੜੇ 'ਚ ਬਣ ਨਿਕਲਿਆ ਊੜਾ ਬਣ ਕੀ ਬਣ ਗਿਆ ਉਚਾਰ ਨਾਮ ਨੂੰ ਉਚਾਰਨ ਕਰਾਂ ਨਾਮ ਭਾਵ ਸਿਮਰਨ ਕਰਾਂ ਗੰਗਾ ਜਾ ਕੇ ਸਿਰ ਮੈਂ ਕਹਿੰਦੇ ਉਸਦਾ ਨਾਮ ਉਚਾਰਨ ਕਰਾਂ ਗੰਗਾ ਜਾ ਕੇ ਕਹੀ ਜਿਸਦੇ ਸਿਰ ਵਿੱਚ ਹੈ ਉਹ ਕੀ ਆ ਸ਼ਿਵ ਜੀ ਹੈ ਸ਼ਿਵ ਜੀ ਦੇ ਕੇਸਾਂ ਵਿੱਚ ਹੀ ਹੈ ਨਾ ਇਹ ਗੰਗਾ ਐਸੇ ਜਿਹੜੇ ਕਹਿੰਦੇ ਆ ਉਹ ਨਾਮ ਮੈਂ ਉਚਾਰਨ ਕਰਾਂ ਜਾਂ ਕਿ ਜਿਨ੍ਹਾਂ ਦੇ ਸਿਰ ਦੇ ਸੀਸ ਦੇ ਵਿੱਚ ਗੰਗਾ ਵਸ ਰਹੀ ਹੈ ਭੋਗ ਨਰ ਕਾਂਗਨ ਕੇ ਹੇਤ ਕੋ ਨਾ ਭਜੋ ਅਬ ਜਿਹੜਾ ਭੋਗ ਵਿਸ਼ੇ ਭੋਗ ਹੈ ਹਾਂਜੀ ਨਰਕ ਨਰਕਾਂਗਨ ਨਰਕਾਂ ਦਾ ਜੋ ਵਿਹੜਾ ਭੋਗ ਆ ਉਹਨਾਂ ਭੋਗਾਂ ਦੇ ਵਾਸਤੇ ਆਂਗਨ ਨਾਮ ਵੇਖੋ ਹੁੰਦਾ ਵਿਹੜੇ ਦਾ ਵੀ ਨਰਕਾਂ ਭਾਵ ਜਿਹੜਾ ਨਰਕ ਦਾ ਵਿਹੜਾ ਆ ਭੋਗ ਵਿਸ਼ੇ ਭੋਗ ਨਰਕਾਂ ਦੇ ਵਿਹੜੇ ਜਿਹੜਾ ਭੋਗ ਵਿਸ਼ੇ ਭੋਗ ਆ ਉਹਨਾਂ ਦੇ ਵਾਸਤੇ ਕੋ ਨਾ ਭਜੋ ਕੋ ਨਾ ਭਜੋ ਕੋਈ ਨਾ ਹੁਣ ਭਜੋ ਕਹੀਏ ਭਜਾਂ ਆਪ ਕਹੀ ਹੁਣ ਮੈਂ ਉਹਨਾਂ ਦਾ ਸੇਵਨ ਨਾ ਕਰਾਂ ਜਾਂ ਭੋਗ ਨਰਕਾਗਨ ਆਪ ਜੋ ਨਰਕਾਂ ਦੀ ਆਗਨ ਕਹੀਏ ਅੱਗ ਨਰਕ ਅਗਨ ਨਰਕਾਂ ਦੀ ਅੱਗ ਹੈ ਨਰਕਾਂ ਦੀ ਅੱਗ ਦਾ ਹੀ ਜੋ ਹੇਤ ਗਈ ਕਾਰਨ ਆ ਉਹ ਕੀ ਹੈ ਵਿਸ਼ੇ ਭੋਗ ਆ ਕੋ ਨਾ ਭਜੋ ਆਪ ਗਈ ਹੁਣ ਉਹਨਾਂ ਕੋ ਗਈ ਕੋਈ ਨਾ ਹੁਣ ਉਹਨਾਂ ਨੂੰ ਭਜੋਗੇ ਭਜਣਾ ਕਰਾਂ ਪਾ ਉਹਨਾਂ ਦਾ ਸੇਵਨ ਨਾ ਕਰਾਂ ਕਰੋ ਐਸੀ ਵਿਧ ਹੇ ਭਗਵਾਨ ਜੀ ਕੋਈ ਐਸੀ ਵਿਧੀ ਜਿਹੜੀ ਕਰੋ ਕਰ ਦਿਓ ਭਾਵੋਂ ਭਾਵ ਮੈਂ ਨਾ ਫਿਰ ਮੈਂ ਕਰੋ ਐਸੀ ਵਿਧ ਭਾਵੋਂ ਭਾਵ ਮੈਂ ਨਾ ਫਿਰ ਮੈਂ ਫਿਰ ਮੈਂ ਕਹੀਏ ਜਿਹੜਾ ਮੁੜ ਕਰਕੇ ਭਾਵ ਮੈਂ ਕਈ ਸੰਸਾਰ ਦੇ ਵਿੱਚ ਨਾ ਪਾਵਾਂ ਕਹੀਏ ਫਿਰ ਹਾਂ ਮੈਨੂੰ ਮੁੜ ਕੇ ਮੈਂ ਕਹੀਏ ਮੈਨੂੰ ਫਿਰ ਮੈਂ ਕਹੀਏ ਮੁੜ ਕੇ ਭਾਵ ਮੈਂ ਦਾ ਅਰਥ ਮੈਨੂੰ ਮੈਨੂੰ ਫਿਰ ਕਹੀਏ ਮੁੜ ਕੇ ਭਾਵ ਮੈਂ ਕਹੀਏ ਸੰਸਾਰ ਦੇ ਵਿੱਚ ਨਾ ਕਹੀਏ ਪਾਵਾਂ ਕਹੀਏ ਫਿਰ ਨਾ ਪਾਵੇ ਜਾਂ ਭਾਵਾਂ ਭਾਵ ਮੈਂ ਫਿਰਦਾ ਨਾ ਸੰਸਾਰ ਦੇ ਵਿੱਚ ਫਿਰ ਮੈਂ ਫਿਰ ਕਹੀਏ ਮੁੜ ਕੇ ਮੈਂ ਕਹੀਏ ਮੈਂ ਸੰਸਾਰ ਵਿੱਚ ਮੁੜ ਕੇ ਨਾ ਫਿਰਦਾ ਰਹਾਂ ਮੈਨੂੰ ਮੁੜ ਕੇ ਸੰਸਾਰ ਵਿੱਚ ਫਿਰਨਾ ਨਾ ਪਵੇ ਇਹੋ ਜਿਹੀ ਮੈਂ ਤੇ ਕਿਰਪਾ ਕਰ ਦਿਓ ਐਸੀ ਵਿਧੀ ਬਣਾ ਦਿਓ ਜੀ ਕਬਿੱਤ ਕਾਲ ਇਹ ਪੁਨਾਗਮੀਨ ਸੋ ਤੋ ਭਯੋ ਬਿਰਥਾ ਇਹ ਜੋ ਜਿਹੜੇ ਪੁੰਨਾਗਮੀਨ ਪਾਠ ਇਕੱਠਾ ਕਰ ਲੈਣਾ ਅਤੇ ਇਹਦਾ ਸੰਧੀ ਕਰਨੇ ਕਰਦੇ ਵਿਦਵਾਨ ਪੁੰਨ ਅਤੇ ਨੰਨੇ 'ਚ ਨਿਕਲ ਗਿਆ ਐੜਾ ਦੇ ਕੰਨਾ ਹੋ ਗਿਆ ਆਗਮੀਨ ਪੁੰਨ ਆਗਮੀਨ ਪਾਜ ਪੁੰਨਾ ਕਰਕੇ ਆਇਆ ਹੋਇਆ ਜਾਂ ਪਾਜ ਪੁੰਨਾ ਕਰਕੇ ਆਇਆ ਹੋਇਆ ਕੀ ਪਾਜ ਪੁੰਨਾ ਕਰਕੇ ਪ੍ਰਾਪਤ ਹੋਇਆ ਹੈ ਅਤੇ ਪੁੰਨ ਹੁਣ ਦੇ ਹੋਣ ਜਾਂ ਪਿਛਲੇ ਹੋਣ ਇਹ ਕਾਲ ਇਹ ਪੁੰਨਾਗਮੀਨ ਸੋ ਤੋ ਭਇ ਬਿਰਥਾ ਇਹ ਜੋ ਪੂਰਬਲੇ ਪੁੰਨਾਗਮੀਨ ਪੁੰਨਾ ਕਰਕੇ ਹਾਂਜੀ ਪੁੰਨਾ ਕਰਕੇ ਗਮੀਨ ਕਹੀਏ ਆਗਮੀਨ ਉਹਨਾਂ ਕਰਕੇ ਆਗਮਨ ਹੋਇਆ ਪੁੰਨਾ ਕਰਕੇ ਆਉਣਾ ਹੋਇਆ ਹੈ ਕੀ ਆਉਣਾ ਹੋਇਆ ਉਹਨਾਂ ਕਰਕੇ ਆਉਣਾ ਹੋਇਆ ਅਤੇ ਕਾਲ ਕਹੀਏ ਸਮਾਂ ਆਗਮੀਨ ਕਹੀਏ ਪ੍ਰਾਪਤ ਹੋਇਆ ਪੂਨਾ ਇਸ ਧਨ ਦਾ ਅਰਥ ਵਾ, ਇੱਦਾਂ ਪੁੰਨ ਦਾ ਅਰਥ ਹੁੰਦਾ ਵਾ ਪੁੰਨ, ਆਗਮੀ ਦਾ ਅਰਥ ਹੁੰਦਾ ਵਾ ਆਗਮਨ ਹੋਇਆ, ਪੂਨਾ ਕਰਕੇ ਜੋ ਆਉਣਾ ਹੋਇਆ, ਭਾਵ ਪੂਨਾ ਕਰਕੇ ਜੋ ਪ੍ਰਾਪਤ ਹੋਇਆ, ਉਹ ਕੀ ਪ੍ਰਾਪਤ ਹੋਇਆ? ਮਨੁੱਖ ਜਨਮ ਸਾਨੂੰ ਹੋਇਆ ਪ੍ਰਾਪਤ, ਠੀਕ ਹੈ ਜੀ। ਇਸ ਤਰ੍ਹਾਂ ਇੱਥੇ ਭਾਵ ਅਰਥ ਸਮਝ ਲੈਣਾ ਮਨ ਜੀ, ਪੂਨਾ ਕਰਕੇ ਜੋ ਪ੍ਰਾਪਤ ਹੋਇਆ ਵਾ, ਪੂਨਾ ਕਰਕੇ ਪ੍ਰਾਪਤ ਹੁੰਦਾ ਨਾ ਇਹ ਸਰੀਰ, ਇਸ ਕਰਕੇ ਉਹ ਮਨੁੱਖ ਜਨਮ ਵੀ ਸਮਝ ਲੈਣਾ ਵੀ ਇਹ ਕਹੀਏ ਇਹ ਜੋ ਪੂਰਬਲੇ ਪਿਛਲੇ ਪੁੰਨ ਕਰਮ ਕਰਕੇ ਸਰੀਰ ਮਿਲਦਾ ਵਾ, ਉੱਦਾਂ ਹੁਣ ਥੋੜ੍ਹੀ ਜਿਹੜੇ ਹੁਣ ਕੀਤੇ ਉਹਦੇ ਕਰਕੇ ਥੋੜ੍ਹੀ ਜੋ ਪਿਛਲੇ ਕੀਤੇ ਉਹਦੇ ਕਰਕੇ ਆਹ ਸਰੀਰ ਮਿਲਿਆ, ਜਿਹੜੇ ਹੁਣ ਕਰਾਂਗੇ ਉਹਦੇ ਕਰਕੇ ਗਾਂਹ ਮਿਲੂਗਾ। ਭਾਵ ਇਹ ਜੋ ਪੂਰਬਲੇ ਪੁੰਨਾ ਦੇ ਕਰਕੇ ਆਗਮਨ ਹੋਇਆ ਵਾ ਜਾਂ ਪ੍ਰਾਪਤ ਹੋਇਆ ਕੀ? ਮਨੁੱਖਾ ਜਨਮ, ਮਨੁੱਖਾ ਜਨਮ ਰੂਪ ਜੋ ਕਾਲ ਕਹੀਏ ਸਮਾਂ ਪ੍ਰਾਪਤ ਹੋਇਆ, ਸੋ ਤੋਂ ਕਹੀਏ ਉਹ ਤੋਂ, ਸੋ ਦਾ ਅਰਥ ਉਹ ਤੋਂ ਦਾ ਅਰਥ ਕਹੀਏ ਥਾਂ, ਉਹ ਤਾਂ ਬਿਰਥਾ ਗਏ ਬਿਰਥਾ ਹੀ ਭਇਓ ਕਹੀਏ ਹੋਇਆ ਹੈ, ਬਿਰਥ ਵਿਅਰਥ ਹੀ ਹੋ ਗਿਆ ਹੈ, ਵਿਅਰਥ ਹੀ ਹੋਇਆ ਉਹ ਤਾਂ ਕਹਿੰਦੇ ਵਿਅਰਥ ਹੋ ਗਿਆ ਭਇਓ ਕਹੀਏ ਹੋ ਗਿਆ। ਖੀਨ ਧਨ ਦੀਨ ਮਨ ਦੀਨ ਨਾਰੀ ਦਾ ਮਨੀਕ ਮੈਂ, ਖੀਨ ਦਾ ਅਰਥ ਇੱਥੇ ਕਰਨਾ ਵਾ ਨਾਸ, ਭਾਵੇਂ ਜੋ ਪੂਰਬਲੇ ਪੁੰਨਾ ਕਰਕੇ ਮਨੁੱਖਾ ਜਨਮ ਰੂਪ ਸਮਾਂ ਪ੍ਰਾਪਤ ਹੋਇਆ, ਸੋ ਤੋਂ ਪਏ ਬਿਰਥਾ ਉਹ ਤੋਂ ਵਿਅਰਥੀ ਹੋ ਗਿਆ, ਅਤੇ ਖੀਨ ਕਹੀਏ ਨਾਸ ਹੀ ਭਇਓ ਕਹੀਏ ਹੋ ਗਿਆ ਹੈ। ਤਨ ਚੀਨ ਮਨ ਦੀਨ ਨਾਰੀ ਦਾ ਮਨੀਕ ਮੈਂ, ਇੱਥੇ ਤਨ ਦੀਨ ਪਾੜਨੀ ਹੈ, ਇੱਥੇ ਚੀਨ ਪਾਠ ਕੀਤਾ ਵਿਦਵਾਨਾਂ ਨੇ ਵੀ ਇਹ ਜਿਹੜਾ ਸਰੀਰ ਸਤਨ ਜਿਹੜਾ ਸਰੀਰ ਸੀ ਇਸ ਨੂੰ ਮੈਂ ਚੀਨ ਕਰੀਏ ਜਾਣ ਕੇ, ਇਸ ਸਰੀਰ ਨੂੰ ਆਪਣਾ ਜਾਣ ਕੇ ਆਪਣਾ ਰੂਪ ਪਛਾਣ ਕਰਕੇ, ਅਤੇ ਮਨ ਦਿੱਤਾ ਕਿੱਥੇ? ਨਾਰੀਆਂ ਰਮਣੀਕ, ਰਮਣੀਕ ਨਾਮ ਸੁੰਦਰ ਦਾ, ਸੁੰਦਰ ਨਾਰੀਆਂ ਦੇ ਵਿੱਚ, ਮਨ ਨੂੰ ਸੁੰਦਰ ਨਾਰੀਆਂ ਦੇ ਵਿੱਚ ਲਾ ਦਿੱਤਾ, ਮਨ ਦੀਨ ਕੇ ਮਨ ਦੇ ਦਿੱਤਾ, ਮਨ ਦਿੱਤਾ ਕਿੱਥੇ? ਨਾਰੀਆਂ ਰਮਣੀਕ ਮੈਂ ਕਹੀ ਸਮੁੰਦਰ ਨਾਰੀਆਂ ਦੇ ਵਿੱਚ, ਇਸਤਰੀਆਂ ਵਿੱਚ। ਅਤੇ ਜੇ ਤਨ ਦੀਨ ਪਾਠ ਹੋਵੇ ਤਾਂ ਉਹ ਵੀ ਅਪਰਥ ਲਾ ਸਕਦੇ, ਦੂਸਰਾ ਪਾਠ ਸਮਝੋ ਤਨ ਦੀਨ, ਇਹ ਤਨ ਵੀ ਦਿੱਤਾ ਮਨ ਵੀ ਦਿੱਤਾ ਕਿੱਥੇ? ਨਾਰੀ ਰਮਣੀਕ ਮੈਂ ਸੁੰਦਰ ਨਾਰੀਆਂ ਦੇ ਵਿੱਚ, ਭਾਵ ਵਿਸ਼ੇ ਭੋਗਾਂ ਵਿੱਚ ਲਾ ਦਿੱਤਾ, ਸੁੰਦਰ ਸੁੰਦਰ ਨਾਰੀ ਨੂੰ ਵੇਖ ਕੇ ਉਹਨਾਂ ਦੇ ਵਿਸ਼ੇ ਭੋਗਾਂ ਦੇ ਮੈਂ ਕਹੀ ਵਿੱਚ ਹੀ ਲਾ ਦਿੱਤਾ, ਠੀਕ ਹੈ ਜੀ। ਸੈਂਕੜੇ ਕਲੇਸ਼ੋ ਕੋ ਪਰਵੇਸ਼ੋ ਕਰ ਵਿਆਕੁਲ ਜੈਸੇ, ਸੈਂਕੜੇ ਕਲੇਸ਼ ਹੋ ਗਏ ਦੁੱਖ, ਸੈਂਕੜੇ ਕਲੇਸ਼ਾਂ ਸੈਂਕੜੇ ਦੁੱਖਾਂ ਕੋ ਕਹੀਏ ਨੂੰ, ਸੈਂਕੜੇ ਦੁੱਖਾਂ ਨੂੰ ਜਿਹੜੇ ਦੇਣ ਵਾਲੇ ਕਰਮ ਹਨ ਉਹ ਕਰਮਾਂ ਦੇ ਵਿੱਚ ਕਹਿੰਦੇ ਪਰਵੇਸ਼ ਹੋ ਕਹੀਏ ਪ੍ਰਵੇਸ਼ ਕਰ ਗਏ, ਸੈਂਕੜੇ ਕਲੇਸ਼ ਹੋ ਗਏ, ਸੈਂਕੜੇ ਜਿਹੜੇ ਇਹੋ ਜਿਹੇ ਦੁੱਖ ਦੇਣ ਵਾਲੇ ਕਰਮਾਂ ਦੇ ਵਿੱਚ, ਸੈਂਕੜੇ ਕਲੇਸ਼ ਦੇਣ ਵਾਲੇ ਨਾ ਕਰਮ ਮਾੜੇ, ਇਹ ਕਰਮਾਂ ਦੇ ਵਿੱਚ ਪ੍ਰਵੇਸ਼ ਹੋ ਗਈ ਹੈ, ਪ੍ਰਵੇਸ਼ ਕਰਕੇ ਵਿਆਕਲ ਕਹੀਏ ਵਿਆਕਲ ਹੋ ਗਿਆ, ਭਾਵ ਮਹਾਂ ਦੁਖੀ, ਮਹਾਂ ਦੁਖੀ ਹੋ ਗਿਆ ਹਾਂ, ਜੈਸੇ ਦੇ ਵਿਸ਼ਰਾਮ ਸੀ ਅਤੇ ਅਰਥ ਵਾਸਤੇ ਅੱਗੇ ਲੱਗੂਗਾ। ਸੋ ਦਸਾ ਸਹੀ ਸਹੀ ਕਾਂ ਕਾਂ ਤੀਕ ਮੈਂ, ਜੈਸੇ ਕਈ ਫਿਰ ਜਿਸ ਤਰ੍ਹਾਂ, ਸੋ ਕਹੀਏ ਉਹ ਜਿਸ ਤਰ੍ਹਾਂ ਉਹ, ਸੋ ਕਹੀਏ ਉਹ ਜਿਹੜੀ ਵਿਆਕਲਤਾ ਹੋਈ ਆ, ਮਾਂ ਦੁਖੀ ਹੋਇਆ, ਉਹ ਮਾਂ ਦੁਖੀ ਹੋਣੇ ਕਰਕੇ ਵਿਆਕਲਤਾ ਕਰਕੇ, ਅਤੇ ਕਹਿੰਦੇ ਆ ਜੋ ਦਸ਼ਾ ਉਹ ਸਹੀ ਨਿਸ਼ਚੇ ਕਰਕੇ ਹੋਈ ਆ, ਉਹ ਦਸ਼ਾ, ਦਸ਼ਾ ਅਰਥ ਹਾਲਤ, ਉਹ ਦਸੋ ਦਾ ਅਰਥ ਜੈਸੀ ਜਿਸ ਤਰ੍ਹਾਂ, ਉਹ ਜਿਹੜੀ ਵਿਆਕਲਤਾ ਹੋਈ ਆ ਅਤੇ ਉਹ ਵਿਆਕਲਤਾ ਕਰਕੇ ਸੋ ਦਸ਼ਾ ਕਹਿੰਦੇ, ਉਹ ਜਿਹੜੀ ਦਸ਼ਾ ਸਹੀ ਨਿਸ਼ਚੇ ਕਰਕੇ, ਨਿਸ਼ਚੇ ਕਰਕੇ ਸਹੀ ਸਹੀ ਸਹਾਰੀ ਆ, ਕਹਾਂ ਕਹਾਂ ਤੀਕ ਮੈਂ, ਕਹਿੰਦੇ ਉਹ ਮੈਂ ਭਲਾ ਵੀ ਕਹਾਂ ਕਹਾਂ ਕਿੱਥੋਂ ਕਿੱਥੋਂ ਤੱਕ, ਕਿੱਥੋਂ ਕਦ ਤੱਕ ਮੈਂ ਕਹਾਂ, ਕਹਾਂ ਕਹਾਂ ਤੀਕ ਮੈਂ, ਪਹਿਲੇ ਅਰਧ ਅਰਧ ਕਹਾਂ, ਕਹਾਂ ਕਹਾਂ ਤੀਕ ਮੈਂ, ਕਹਾਂ ਵੀ ਕਹਾਂ 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 ਤੀਕ ਮੈਂ, ਜਿਹੜਾ ਦੂਸਰਾ ਕਹਾਂ ਪਾਠ ਉੱਥੇ ਲਾਉਣਾ ਕਿੱਥੋਂ, ਕਿੱਥੋਂ ਤੀਕ ਮੈਂ ਕਹਾਂ ਗਈ, ਕਹਾਂ ਕਹਾਂ ਕਿੱਥੋਂ ਤੱਕ ਮੈਂ। ਸੋ ਦਸਾ ਸਹੀ ਸਹੀ, ਉਹ ਸੋ ਗਈ ਉਹ ਜਿਹੜੀ ਦਸ਼ਾ ਵਿਆਕਲਤਾ ਕਰਕੇ ਸਹੀ ਸਹਾਰੀ ਆ, सही कही, निश्चय करके जो दशा सही सहारी है। कहां तीक में, कितों तक में, कहां कितों तक कह सकता भाव, कह नहीं सकता। जो हालत तो होती रही है, आप बड़े कष्ट सहारे हैं। जो जो करो काम सो दिर दुख ग्राम मोको, जो जो करो काम सो दिर दुख ग्राम मोको। जो करो काम, जो जो काम भी मैं कीता है, सो कहिए उस कर्म ने, उस काम ने मैं मोको कहिए मैनू दुखां दा ते पूंजी बख्श दिता। ग्राम का अर्थ हुंदा पूंज जां समूह। मोको कहिए मैनू ते उन्हें दुखां दा समूह ही देत कहिए दिता है, पा दुखां दा समूह ही कर दिता। सो कहिए ओ हो कर्म ने काम ने देर दुख दिता मैनू, किन्ना ग्राम कहिए समूह सारा ही मोको कहिए मैनू, मैनू बहुता बहुता दुख दिता है। आहो वही आप काम करो अब तीख में। आहो दार्थ हाय आश्चर्य क्या, आओ कहिए हाय अफसोस या। वही कहिए ओही जेड़े आप कर्म है, जिवें आप शब्द भाव माड़ी शब्द, माड़े कर्म, बुरे कर्म। वही कहिए ओही आप काम, ओही आप कर्म करो अब तीक में, करदा हाँ हुण तक मैं, हुण तक ओही काम करदा रहा, तो हुण तक ओही काम मैं कर रहा, हजे भी नहीं हट रहा, इहो जी मेरी हालत हुई आ। प्रबल अदिष्ट दुष्ट जोरत अनिष्ट माहे। प्रबल पाव विशेष बल वाले, पाव महाबलवान, जो दुष्ट कर्म है, अदिष्ट दा अर्थ हुंदा कर्म, दुष्ट दा अर्थ दुष्ट, पाव महाबल बल वाले जिहड़े कर्म है दुष्ट आ, दुष्ट कर्म आ, वह दुष्ट कर्म ही मैनू कहिंदे अनिष्ट। अनिष्ट दा अर्थ हुंदा इच्छा तो रहत, जां इच्छा तो रहत। जिहड़े हन अदिष्ट दा अर्थ हुंदा हानि, नुकसान, जो नुकसान देने वाले कर्म आ उन्हां कर्मां दे विच जोरत कहिए जोड़दे हां। महाबलवान दुष्ट कर्मी मैनू हानि करन वाले कर्मां विच जोड़दे आ। अनिष्ट कहिए हानि, अनिष्ट कहिए जिहड़ा अपना हुंदा नुकसान, नुकसान दे कर्मां माहे कहिए विच जोरत कहिए जोड़दे आ। जां अनिष्ट दा अर्थ हुंदा इच्छा तो रहत। ये जिहड़े पाव बां बल वाले दुष्ट कर्म आ, जो इच्छा तो रहत, भावे जो मेरी, जो मेरी इच्छा विच भी कर्म नहीं, मैं जिन्हां नूं करना नहीं चाहुंदा उन्हां दे विच पाए कि उन्हां विच मैनूं जोरत कहिए जोड़दे आ। तां कि सांत बिना सांत ना ही चीनो ठीक मैं, तां मैं कहिए उन्हां विच पाव उन्हां कर्मां दे, तां कि कहिए उन्हां दे पाव उन्हां कर्मां दे सांत बिना, शांति बिना पाव शांत की, उन्होंने जो कोई खत्म चीज हो जाए तो शांत हो जाती। पाव शांति का अर्थ लाना इतने नास, पहली शांति का। हाँ जी, उन्हां कर्मां दे शांत बिना, पाव नास होए बिना, शांत होए बिना, नास होए बिना, शांति नहीं ना ही चीनो, शांति नहीं चीनो कहिए जानदा ठीक मैं, कहिए मैं ठीक दे विच। उन्होंने शांत हो बिना कहते मैनू शांति नहीं आ प्राप्ति होगी, ता कि शांत बिना, उन्होंने शांत हो बिना, नास बिना शांति नहीं, शांति नहीं हो सकती मैनू प्राप्त। चीनो ठीक मैं ठीक ही चीनो कही जान लिया, तीन दर्श जान लिया, ठीक दर ठीक। इतने नीक पै पाठ भी है भी मैं नीक चंकी तरह चीनो कही जान लिया भी उन्हें कर्मां की शांत हो तो बिना, माड़े कर्मां की शांत हो तो बिना मैनू शांति मिल नहीं सकती। इस प्रकार जेडे अपने विथ्या दस रहे हैं। सो अज इतने आप समाप्ति कर दी, समा उपर ही जा रहा, इस करके समाप्ति कर दीए। प्रबल अदिष्ट दुष्ट जोत अनिष्ट माहे, तां कि सांत बिना सांत ना ही चीनो ठीक मैं। नीक मैं पाठ भी हैगा, वह कर लियो, तो ठीक मैं मुख पाठ है। वाहिगुरु जी का खालसा, वाहिगुरु जी की फतेह।